दंडवत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी लड़ीबद्ध श्रवण कर रहे सी। प्रसंग इथों तक पहुंचा है कि सारे देवते सतगुरु हरगोबिंद सच्चे पातशाह जी दे चरणों दे विच पहुंचे ने, आण के बेनती की है कि सच्चे पातशाह हुण तुसीं सचखंड दे विच आण के दर्शन दिओ, मात लोक नूं छड्डो। सतगुरु सच्चे पातशाह जी ने आख्या सारे काम पूरे कर लए ने, हर राय नूं गुरियाई देनी सी उह वी दे दित्ती है, मैं ते तैयार बैठा है। इस तों बाद सारियां देवतियां ने बहुत ही सारी सतगुरां दी महिमा बयान कीती। कल इथों तक कथा पहुंची सी, अज इथों अगे मैं प्रारंभ करदा। इम अष्टक सुर सर्ब कर और मैं आनंद पाए दर्शन परसन सर सही गमने पुन समुदाय। ग्रंथाकार भाई संतोख सिंह जी लिखते ने कि सारिया देवत्या ने अष्टक इस तरीके दे नाल कीती है। अठा श्लोकों के समूह नू इकट्ठ नू आख्या जाता है अष्टक, जिस तरह के भाई संतोख सिंह जी ने भी इन्हां अठा श्लोकों का ही बयान किया है। देवते नमस्कार करके मुड़ गए। एक कोशट सत गुरु करायो नाम पतालपुरी तिस गायो। ग्रंथाकार भाई संतोख सिंह जी लिखते हैं कि सतगुरु ने एक कोठे का निर्माण करवाया, एक कमरा बनवाया, जिसका नाम सतगुरु ने पतालपुरी रखा। होन प्रवेश तिसी में चाह सबहिन को बुलाए कर पाहा। उस कोठे दे विच जिदा नाम सतगुरु ने पतालपुरी रखा, सतगुरु जी प्रवेश करना चाहते ने, उस वेले सारियां नूं सतगुरु सच्चे पातशाह जी ने अपने कोल बुलाया। आप जान पर लोक मजारे जुत कुटांब सब संग उचारे। सतगुरु हरगोबिंद सच्चे पातशाह जी ने आख्या कि मैं परलोक जाना है, सारे परिवार नूं अपने कोल बुला के हुक्म कीता। पूरब सिरी हर राय समीप बैठो आण जोध अब नीप। सारियां तो पहला सतगुरु हर राय सच्चे पातशाह जी सतगुरु हरगोबिंद सच्चे पातशाह जी दे कोल पहुंचे ने। इस तों बाद जोध शाह भी सतगुरां दे लागे आण के बह गया। गौर करनी दोनों सुने आई छोबत रिदा अश्रून बहाई। सतगुरां दे दोवें महल पाव के माता मरवाही जी ते नानकी जी दोवें सतगुरां दे महल भी पहुंचे ने। मन दे विच बड़ा अफसोस है ते अखां दे विचों हंजू वहाउंदियां। ਬ੍ਰਿੰਦ ਮਸੰਦ ਬਿਲੰਦ ਆਏ ਸਿੱਖ ਸੰਗਤ ਇਕੱਠੀ ਸਮੁਦਾਏ। ਬਹੁਤੇ ਸਾਰੇ ਮਸੰਦ ਤੇ ਬਹੁਤੇ ਸਾਰੇ ਸਿੱਖ ਉਸ ਜਗ੍ਹਾ ਦੇ ਉੱਤੇ ਪਹੁੰਚ ਗਏ। ਸਭ ਸੋਈ ਉੱਚ ਉਚਾਰ ਸੁਣਾਇਓ ਹਮ ਸੋ ਕਹੋ ਜਥਾ ਜਿਸ ਪਾਇਓ। ਜਦੋਂ ਸਾਰੇ ਪਹੁੰਚ ਗਏ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸੁਣਾ ਕੇ ਆਖਿਆ, ਕਹਿੰਦੇ ਨੇ ਹਮ ਸੋ ਕਹੋ ਜਥਾ ਜਿਸ ਪਾਇਓ, ਜਿਸ ਤਰ੍ਹਾਂ ਕਿਸੇ ਨੂੰ ਕੁਝ ਚੰਗਾ ਲੱਗਦਾ ਹੈ ਉਹ ਸਾਡੇ ਕੋਲੋਂ ਮੰਗ ਲਵੇ। ਕਹਿਣ ਤੋਂ ਭਾਵ ਹੈ ਕਿ ਜੇ ਕਿਸੇ ਦੇ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਇੱਛਾ ਹੈ ਤੇ ਉਹ ਮੰਗੇ। ਹਮਰੀ ਤਿਆਰੀ ਹੈ ਪਰ ਲੋਕ ਧਰੋ ਆਨੰਦ ਨਾ ਕੀਜੈ ਸ਼ੋਕ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪ੍ਰਲੋਕ ਜਾਣ ਦੀ ਸਾਡੀ ਹੁਣ ਬਿਲਕੁਲ ਤਿਆਰੀ ਹੈ, ਇਸ ਕਰਕੇ ਆਨੰਦ ਨੂੰ ਧਾਰਨ ਕਰਨਾ ਹੈ, ਬਿਲਕੁਲ ਵੀ ਸੋਗ ਤੇ ਅਫਸੋਸ ਜ਼ਾਹਰ ਨਹੀਂ ਕਰਨਾ। ਸੁਣਤ ਸਭਨ ਕੇ ਮਨ ਮੁਰ ਜਾਏ ਸ਼ੀਗਰ ਬਿਲੋਚਨ ਜਲ ਭਰ ਆਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਤੇ ਸਾਰਿਆਂ ਸਿੱਖਾਂ ਦੇ ਮਨ ਮੁਰਝਾ ਗਏ, ਬੜੀ ਛੇਤੀ ਹੀ ਸਾਰਿਆਂ ਦੀ ਅੱਖਾਂ ਦੇ ਵਿੱਚ ਹੰਝੂਆਂ ਦਾ ਪਾਣੀ ਆ ਗਿਆ। ਬਦਨ ਸਦਨ ਦੁੱਤ ਜਿਮ ਯਾਰ ਬਿੰਦ ਕਰੇ ਪ੍ਰੇਮ ਕੋ ਹੇਰਤ ਬ੍ਰਿੰਦ। ਸਾਰਿਆਂ ਦੇ ਜਿਹੜੇ ਚਿਹਰੇ ਸਨ ਮਾਨੋ ਕਿ ਕਮਲ ਦੇ ਫੁੱਲ ਦੀ ਤਰ੍ਹਾਂ ਖਿੜੇ ਹੋਏ ਸਨ। ਪ੍ਰੇਮ ਇੰਨਾ ਜ਼ਿਆਦਾ ਸਾਰੇ ਸਤਿਗੁਰਾਂ ਦੇ ਨਾਲ ਕਰਦੇ ਸਨ ਕਿ ਜਿਵੇਂ ਫੁੱਲ ਮੁਰਝਾ ਜਾਂਦਾ ਹੈ। ਸਤਿਗੁਰਾਂ ਦਾ ਇਹ ਬਚਨ ਸੁਣ ਕੇ ਕਿ ਪ੍ਰਲੋਕ ਜਾਣਾ ਹੈ, ਸਾਰਿਆਂ ਦੇ ਫੁੱਲ ਵਰਗੇ ਚਿਹਰੇ ਮੁਰਝਾ ਗਏ।
ਬੋਲਣ ਕੇ ਸਮਰੱਥ ਨਹੀਂ ਹੋਏ ਇੱਕ ਟਕ ਗੁਰ ਸਰੂਪ ਕੋ ਜੋਏ।
ਭਾਵ ਕਿ ਕਿਸੇ ਦੇ ਵਿੱਚ ਬੋਲਣ ਦੀ ਸਮਰੱਥਾ ਨਹੀਂ ਰਹਿ ਗਈ ਕਿ ਸਤਿਗੁਰਾਂ ਨੂੰ ਅੱਗੋਂ ਕੀ ਆਖੀਏ। ਬਸ ਇੱਕ ਟਿਕਟਿਕੀ ਲਾ ਕੇ ਸਾਰੇ ਸਿੱਖ ਸਤਿਗੁਰਾਂ ਦੇ ਸਰੂਪ ਦਾ ਦਰਸ਼ਨ ਕਰ ਰਹੇ ਨੇ।
ਥੇਰੇ ਹਜ਼ਾਰੋਂ ਤੂਸ਼ਣ ਤਾਰੇ ਬਿਸਮਤ ਹਿਰਦੇ ਕਸ਼ਟ ਜਿਨ ਭਾਰੇ।
ਕਵੀ ਜੀ ਲਿਖਦੇ ਨੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਜੁੜੇ ਹੋਏ ਨੇ ਉਹਨਾਂ ਸਾਰਿਆਂ ਨੇ ਚੁੱਪ ਨੂੰ ਧਾਰਨ ਕੀਤਾ ਹੋਇਆ। ਬਿਸਮਤ ਹਿਰਦੇ ਕਸ਼ਟ ਜਿਨ ਭਾਰੇ, ਬੜੇ ਹੈਰਾਨਗੀ ਦੀ ਦਸ਼ਾ ਦੇ ਵਿੱਚ ਹੋਏ ਹੋਏ ਨੇ, ਜਿਨ੍ਹਾਂ ਦੇ ਮਨ ਦੇ ਵਿੱਚ ਇਹ ਭਾਰਾ ਕਸ਼ਟ ਵਿਆਪਿਆ ਕਿ ਸਤਿਗੁਰਾਂ ਨੇ ਇਹ ਬਚਨ ਕੀਤਾ ਹੁਣ ਮੇਰੀ ਪ੍ਰਲੋਕ ਜਾਣ ਦੀ ਤਿਆਰੀ।
ਸਭ ਦਿਸ਼ ਦੇਖ ਬਹੁਰ ਗੁਰ ਕਹਿਓ ਇਸਮੇ ਕਿਆ ਅਚਰਜ ਤੁਮ ਲਹਿਓ।
ਜਦੋਂ ਸਤਿਗੁਰਾਂ ਨੇ ਸਾਰਿਆਂ ਦੇ ਵੱਲ ਦੇਖਿਆ ਕਿ ਬੜੇ ਅਫਸੋਸ ਦੇ ਵਿੱਚ ਹੋ ਗਏ ਨੇ, ਉਸ ਵੇਲੇ ਸਤਿਗੁਰੂ ਜੀ ਸਾਰਿਆਂ ਨੂੰ ਸੁਣਾ ਕੇ ਕਹਿੰਦੇ ਨੇ ਇਸਮੇ ਕਿਆ ਅਚਰਜ ਤੁਮ ਲਹਿਓ, ਮੈਂ ਪ੍ਰਲੋਕ ਦੇ ਵਿੱਚ ਜਾਣਾ ਹੈ। ਇਸ ਗੱਲ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਕਿ ਹੈਰਾਨੀ ਵਾਲੀ ਗੱਲ ਕੀ ਹੈ, ਅਚਰਜ ਗੱਲ ਕੀ ਹੋਣ ਵਾਲੀ।
ਸਲਤਾ ਸਮ ਜਗ ਕੋ ਪਰਵਾਹ ਥੇਰੇ ਨਾ ਕੋ ਸਭ ਚਲੇ ਜਾਹਾ।
ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਗਿਆਨ ਦਿੰਦੇ ਨੇ, ਕਹਿੰਦੇ ਨੇ ਕਿ ਜਿਸ ਤਰ੍ਹਾਂ ਕਿਸੇ ਦਰਿਆ ਦਾ ਜਾਂ ਨਹਿਰ ਦਾ ਪ੍ਰਵਾਹ ਹੈ ਉਸੇ ਤਰੀਕੇ ਦੇ ਨਾਲ ਸੰਸਾਰ ਦੇ ਉੱਤੇ ਮਨੁੱਖਾਂ ਦਾ ਆਉਣ ਤੇ ਜਾਣ ਦਾ ਪ੍ਰਵਾਹ ਹੈ। ਥਿਰੇ ਨਾ ਕਹੋ ਸਭ ਚਲੇ ਜਾਹਾ। ਸਤਿਗੁਰੂ ਜੀ ਕਹਿੰਦੇ ਨੇ ਕਿ ਦੁਨੀਆਂ ਦੇ ਵਿੱਚ ਜੋ ਵੀ ਆਉਂਦਾ ਹੈ ਉਹ ਇੱਕ ਜਗ੍ਹਾ ਦੇ ਉੱਤੇ ਦੁਨੀਆਂ ਦੇ ਵਿੱਚ ਸਥਿਰ ਹੋ ਕੇ ਟਿਕ ਕੇ ਰਹਿ ਨਹੀਂ ਸਕਦਾ, ਸਾਰਿਆਂ ਨੂੰ ਇੱਕ ਨਾ ਇੱਕ ਦਿਨ ਜਾਣਾ ਹੀ ਪੈਂਦਾ।
ਜੇ ਅਨਹੋਤ ਹੋਤ ਹੈ ਹੇਰੋ ਉਚਿਤ ਸੋਚ ਬੋ ਲਖੋ ਬਡੇਰੋ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਨਾ ਹੋਣ ਵਾਲੀ ਅਣਹੋਣੀ ਗੱਲ ਹੋਵੇ ਤਾਂ ਉਸ ਦੇ ਬਾਰੇ ਚਿੰਤਾ ਕਰਨੀ ਚਾਹੀਦੀ ਹੈ, ਸੋਚਣਾ ਚਾਹੀਦਾ ਹੈ। ਉਚਿਤ ਸੋਚ ਬੋ ਲਖੋ ਬਡੇਰੋ, ਤਾਂ ਸੋਚਣਾ ਉਚਿਤ ਬਣਦਾ ਹੈ, ਪਰ ਅਣਹੋਣ ਤੇ ਕੋਈ ਹੁੰਦੀ ਨਹੀਂ।
ਇਹ ਤੋ ਸਦਾ ਹੋਤ ਹੀ ਆਈ ਕਰੋ ਵਿਚਾਰਨ ਥਿਰ ਕਿਹੇ ਪਾਈ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੁਨੀਆਂ ਦੇ ਉੱਤੇ ਇਹ ਜਿਹੜੀ ਰੀਤੀ ਹੈ
ਇਹ ਪਹਿਲਾਂ ਵੀ ਹੁੰਦੀ ਆਈ ਹੈ ਤੇ ਮਗਰੋਂ ਵੀ ਹੁੰਦੀ ਹੀ ਰਹੇਗੀ। ਕਰੋ ਵਿਚਾਰਨ ਥਿਰ ਕਿਹ ਪਾਈ, ਵਿਚਾਰ ਕੇ ਤੁਸੀਂ ਸਾਰੇ ਇਹ ਦੱਸੋ ਕਿ ਦੁਨੀਆਂ ਦੇ ਵਿੱਚ ਕੌਣ ਸਥਿਰ ਰਹਿ ਸਕਿਆ ਹੈ ਅੱਜ ਤੱਕ। ਮਹਾ ਸਮਰੱਥ ਬੋਧ ਬਲ ਕੇਰੇ, ਥਿਰੇ ਉਹਨਾਂ ਜੱਗ ਕੋ ਭਏ ਕਨੇਰੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਹੁਤ ਵੱਡੇ ਵੱਡੇ ਸਮਰੱਥਾ ਵਾਲੇ, ਬਹੁਤ ਵੱਡੀ ਵੱਡੀ ਵਿਸ਼ਾਲ ਬੁੱਧੀ ਦੇ ਮਾਲਕ ਤੇ ਬਹੁਤ ਜ਼ਿਆਦਾ ਤਾਕਤ ਵਾਲੇ ਇਸ ਦੁਨੀਆਂ ਦੇ ਉੱਤੇ ਹੋ ਚੁੱਕੇ ਨੇ। ਥਿਰੇ ਉਹਨਾਂ ਜੱਗ ਕੋ ਭਏ ਕਨੇਰੇ, ਇਸ ਤਰ੍ਹਾਂ ਦੇ ਕਨੇਰੇ ਭਾਵ ਕੇ ਬਹੁਤ ਸਾਰੇ ਹੋ ਚੁੱਕੇ ਨੇ, ਪਰ ਦੁਨੀਆਂ ਦੇ ਉੱਤੇ ਕੋਈ ਵੀ ਟਿਕ ਕੇ ਰਹਿ ਨਹੀਂ ਸਕਿਆ। ਆਖਿਰਕਾਰ ਹਰ ਇੱਕ ਨੂੰ ਜਾਣਾ ਹੀ ਪੈਂਦਾ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕੀਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੀ ਸਰਲ ਕਵਿਤਾ ਦੇ ਵਿੱਚ ਇਸ ਤਰੀਕੇ ਦੇ ਨਾਲ ਇਸ ਘਟਨਾ ਨੂੰ ਬਿਆਨ ਕਰਦੇ। ਬੜਾ ਭਾਰੀ ਦੀਵਾਨ ਲਗਾ ਕਰਕੇ ਬੈਠੇ ਤਖਤ ਤੇ ਸਤਿਗੁਰੂ ਆਏ ਪਾਈ, ਸਿੱਖਾਂ ਸੇਵਕਾਂ ਯੋਧਿਆਂ ਕਾਰਦਾਰਾਂ ਪਰਿਵਾਰ ਦੇ ਤਾਈ ਬੈਠਾਏ ਪਾਈ। ਦੇ ਕੇ ਸਭ ਦੇ ਤਾਈ ਗਿਆਨ ਧੀਰਜ, ਸ੍ਰੀ ਮੁਖ ਤੋਂ ਕਿਹਾ ਸੁਣਾਏ ਪਾਈ। ਇਸ ਜਗ ਤੇ ਸਦਾ ਨਹੀਂ ਕਿਸੇ ਰਹਿਣਾ, ਜਨਮ ਮਰਨ ਦਾ ਗੇੜ ਸਭਾਏ ਪਾਈ। ਬੜੇ ਬੜੇ ਅਵਤਾਰ ਤੇ ਬਲੀ ਯੋਧੇ, ਰਿਖੀ ਮੁਨੀ ਤੇ ਸੰਤ ਗਿਣਾਏ ਪਾਈ। ਵਲੀ ਪੀਰ ਪੈਗੰਬਰ ਗੌਸ ਸਾਰੇ, ਗਏ ਜਗ ਨੂੰ ਛੱਡ ਛਡਾਏ ਪਾਈ। ਵਿਸ਼ਨ ਕਿਸ਼ਨ ਤੇ ਰਾਮ ਵੀ ਰਹੇ ਨਾਹੀਂ, ਚਾਰ ਦਿਨ ਗਏ ਵਾਜਾ ਵਜਾਏ ਪਾਈ। ਜੋ ਆਇਆ ਉਸਨੇ ਚੱਲਣਾ ਹੈ, ਇੱਥੇ ਕਿਸੇ ਦਾ ਨਹੀਂ ਅਟਕਾਏ ਪਾਈ। ਨਦੀ ਨਾਉ ਦਾ ਮੇਲ ਸੰਸਾਰ ਸਾਰਾ, ਮਾਤਾ ਪਿਤਾ ਧੀ ਪੁੱਤ ਪਰਾਏ ਪਾਈ। ਕੋਈ ਅੱਜ ਗਿਆ ਕਿਸੇ ਕੱਲ ਜਾਣਾ, ਇਵੇਂ ਚੱਲ ਰਿਹਾ ਪਰਵਾਹ ਪਾਈ। ਆਏ ਹੁਕਮ ਅਕਾਲ ਦੇ ਵਿੱਚ ਸਾਰੇ, ਚਲੇ ਜਾਣਿਓ ਜਦੋਂ ਬੁਲਾਏ ਪਾਈ। ਸਾਰਾ ਮੋਹ ਜਹਾਨ ਦਾ ਹੈ ਝੂਠਾ, ਗਿਆਨਵਾਨ ਨਾ ਚਿੱਤ ਫਸਾਏ ਪਾਈ। ਰਾਤ ਜਿਵੇਂ ਜਨੌਰਾਂ ਦਾ ਇਕੱਠ ਹੁੰਦਾ, ਤੇ ਮੁਸਾਫਰਾਂ ਵਿੱਚ ਸਰਾਏ ਪਾਈ। ਸਭੇ ਰਾਤ ਬਿਤਾ ਕੇ ਤੁਰ ਜਾਂਦੇ, ਆਪੋ ਆਪਣੇ ਫੜ ਕੇ ਰਾਹ ਪਾਈ। ਇਵੇਂ ਕਰਮ ਸੰਜੋਗ ਮਿਲਾਪ ਜੀਆਂ, ਜਾਂਦਾ ਕਿਸੇ ਨਾ ਕੋਈ ਪੁਛਾਏ ਪਾਈ। ਬੁੱਧਵਾਨ ਭੌਰੇ ਵਾਂਗੂ ਵਾਸ਼ ਨਾ ਲੈ, ਉੱਡ ਜਾਮ ਦੇ ਰਾਗ ਸੁਣਾਏ ਪਾਈ। ਹੁਣ ਸਾਨੂੰ ਵੀ ਹੁਕਮ ਕਰਤਾਰ ਆਇਆ, ਸੱਦਾ ਪੈ ਗਿਆ ਵਿੱਚ ਦਰਗਾਹ ਪਾਈ। ਤੁਹਾਡੇ ਸਿਰ ਉੱਤੇ ਕਰਤਾਰ ਸਿੰਘਾ ਗੁਰੂ ਥਾਪਿਆ ਸ੍ਰੀ ਹਰਿ ਰਾਏ ਪਾਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਕਰਤਾਰ ਦਾ ਸਾਨੂੰ ਵੀ ਦਰਗਾਹ ਦੇ ਵਿੱਚੋਂ ਹੁਕਮ ਆ ਗਿਆ, ਤੁਹਾਡੇ ਸਿਰ ਦੇ ਉੱਤੇ ਤੁਹਾਡੇ ਸਿਰ ਦਾ ਮਾਲਕ ਸ੍ਰੀ ਹਰਿ ਰਾਏ ਮੈਂ ਤੁਹਾਨੂੰ ਦੇ ਕੇ ਜਾ ਰਿਹਾ। ਇਸ ਤਰ੍ਹਾਂ ਸਤਿਗੁਰਾਂ ਨੇ ਬਚਨ ਕੀਤੇ। ਯਾਂ ਤੇ ਕਹੋ ਸੋ ਨਿਜ ਨਿਜ ਕਾਂਖਾ, ਅੰਤ ਸਮਾਂ ਹਮ ਆਪਣੋ ਭਾਖਾ। ਇਸ ਕਰਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਹਾਡੇ ਮਨ ਦੇ ਵਿੱਚ ਜਿਹੜੀ ਜਿਹੜੀ ਇੱਛਾ ਹੈ ਉਹ ਸਾਡੇ ਸਾਹਮਣੇ ਪ੍ਰਗਟ ਕਰੋ, ਕਿਉਂਕਿ ਅਖੀਰਲਾ ਸਮਾਂ ਮੇਰਾ ਆ ਗਿਆ ਹੈ, ਮੈਂ ਤੁਹਾਨੂੰ ਕਹਿ ਦਿੱਤਾ ਹੈ। ਸ੍ਰੀ ਹਰਿ ਰਾਏ ਸੰਗ ਪੁਣ ਕਹਿਓ, ਜਥਾ ਜੋਗ ਕਰ ਬੋਜਿਮ ਲਹਿਓ। ਇਸ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਨੂੰ ਆਖਿਆ, ਕਹਿੰਦੇ ਨੇ ਜਥਾ ਜੋਗ ਕਰਬੋ ਜਿਮ ਲਹਿਓ। ਹੇ ਹਰਿ ਰਾਏ, ਤੂੰ ਉਹ ਕੰਮ ਕਰਨੇ ਨੇ ਜਿਹੜੇ ਕਿ ਜਥਾ ਜੋਗ ਲਾਹੇ ਦੇ ਹੋਣ। सो तुम करो सदा उपदेश, काटो सिखण केर कलेश। सतगुरु जी कहिंदे ने कि तुसीं अपने सिखां सेवकां नूं उपदेश देना है, नाम दा जाप जपाउणा है, काटो सिखण केर कलेश, और सिखां दियां दुखां कलेशां नूं तुसीं कटना है, इह तुहाडे काम ने।
हम समझागो पाछल राती, सौच शनान करो तिस पांती।
सतगुरु हरगोबिंद सच्चे पातशाह जी सतवें पातशाह जी नूं कहिंदे ने कि साडे वांग ही पिछले पहर अमृत वेले जागना है, इशनान पानी करना है जिवें असीं करदे।
आत्म ज्ञान हृदय में राखण, भगत उपासन की जय पाखण।
आत्मा दा ज्ञान किस तरीके दे नाल हिरदे दे विच रखना है, किस तरीके दे नाल भगती करनी है, किस तरीके दे नाल उपासना करनी है, ये सारी जिहड़ी सिख्या है तुसीं अपने सेवकां नूं देनी।
जिस ते होए मेरे जाद पलेरी, सो कर तूत उचित है तेरी।
सतगुरु हरगोबिंद सच्चे पातशाह जी सतवें पातशाह जी नूं कहिंदे ने जिहड़ी मर्यादा सारियां तों भली होवे उस मर्यादा नूं पूरे तरीके दे नाल करनी है, ये तुहाडे वास्ते लायक योग कम है।
अपर जे बूझण कौ कुछ चाहो, मन की बात कहो हम पाहो।
सतगुरु हरगोबिंद सच्चे पातशाह जी ने इस तरह के बचन किए, ते नाल ही सतगुरां ने आख्या कि जेकर तुहाडे मन दे विच होर भी कुछ पुछण की इच्छा है ते हुण तुसीं अपने मन की गल साडे तो पुछ सकदे हो।
तारो तीर अब शोक न करिए, संगत सहत मसंद संभरिए।
सतगुरु हरगोबिंद सच्चे पातशाह जी सतगुरु हर राय जी नूं कहिंदे ने कि सोग नूं तारण ना करो, सोग नूं दूर कर दिओ, धीरज नूं तारण करो, संगत दे समेत सारिआं मसंदां नूं तुसीं सामना है, जेकर कुछ पुछना चाहुंदे हो ते पुछ लो।
बरतो जथा जोग सब संग, मम समान है तेरो अंग।
सतगुरु हरगोबिंद सच्चे पातशाह जी कहिंदे ने कि यथा योग सारिआं दे नाल वर्तना है, मम समान है तेरो अंग, हे हर राय तेरे स्वरूप दे विच ते मेरे स्वरूप दे विच कोई फर्क नहीं।
सुनत पिता में की शुभ बानी, श्री हर राय सो बिना बखानी।
ग्रंथाकार भाई संतोख सिंह जी लिखते ने कि जदों अपने पितामे दी भाव के अपने दादे जी दी बाणी नूं सतगुरु हर राय सच्चे पातशाह जी ने सुनिया, क्योंकि नाले ते सतगुरु हरगोबिंद सच्चे पातशाह जी गुरु ने ते नाले श्री हर राय जी दे दादा जी लगते ने। कवि जी लिखते ने कि जदों सतगुरु हरगोबिंद सच्चे पातशाह जी दे बचन नूं सुनिया सतगुरु हर राय जी ने ते फिर हाथ जोड़ के उन्होंने बेनती की। कहिंदे ने तुरक मुलख पत शत्रु हमारे, सैना कोश आद मैं भारे। हाथ जोड़ के कहिंदे ने कि तुरक जिहड़े ने ओ मुलख दे मालक ने, पति ने, भाव के बादशाह जिहड़ा है ओ साडा वड्डा वैरी है। सैना कोश आद मैं भारे, सतगुरु हर राय सच्चे पातशाह जी कहिंदे ने कि गरीब नवाज ओहदे कोल सैना भी बहुती है, ओहदे कोल कोश धन पदार्थ भी बहुता है।
तीन सौ क्या करें बखियाती, कौन स्थान बने रिप काती।
ते कहिंदे ने कि ऐसे तुरकां दे मालक नूं मैं किस तरीके दे नाल मारांगा, किस तरीके दे नाल उहदे नाल युद्ध करांगा, कौन स्थान बने रिप काती। कृपा करके गरीब नवाज ये दसो कि केड़ी जगह दे उत्ते रोके मैं वैरियां दा नाश करां।
इस पुर बस कै अपर स्थान, कालो तुरकण सो कम सान।
कहिंदे ने कि इस पूरे कीरतपुर दे विच वस के या किसी होर जगह ते जा के मैं तुरकां दे नाल कमसान दा युद्ध लड़ा, कृपा करके सच्चे पातशाह ये मैनू उपदेश दिओ।
करो लथेर पथेर बिसाला, पर जंग रिप हतें कराला।
ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਰਣ ਭੂਮੀ ਦੇ ਵਿੱਚ ਮੈਂ ਬਹੁਤ ਹੀ ਜ਼ਿਆਦਾ ਲਥੇਰ ਪਥੇਰ ਮਚਾ ਦਿਆਂਗਾ, ਵੱਡਾ ਜੰਗ ਲੜਾਂਗਾ ਅਤੇ ਵੈਰੀਆਂ ਦਾ ਭਿਆਨਕ ਜੰਗ ਲੜ ਕੇ ਨਾਸ ਕਰਾਂਗਾ। ਇਸ ਤਰੀਕੇ ਦੀ ਉਸ ਵੇਲੇ ਬੇਨਤੀ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ। ਕਰਦੇ ਬੇਨਤੀ ਸ੍ਰੀ ਹਰ ਰਾਏ ਸਾਹਿਬ, ਸਿਰ ਤੇ ਸ਼ਾਹੀ ਹੈ ਭਾਰੀ ਚੁਗੱਤਿਆਂ ਦੀ, ਹੋਇਆ ਆਪ ਦੇ ਨਾਲ ਵਿਗਾੜ ਪਾਰਾ, ਮੰਨੀ ਈਨ ਨਾ ਤੁਸਾਂ ਕੁਪੱਤਿਆਂ ਦੀ, ਪਿੱਛੇ ਆਪ ਦੇ ਨਿਭੇਗੀ ਹੁਣ ਕੀਕੋ, ਮਤ ਮਾਰੀ ਜੇ ਫੇਰ ਅਵੱਤਿਆਂ ਦੀ, ਕੀ ਵਰਤੀਏ ਢੰਗ ਕਰਤਾਰ ਸਿੰਘਾ, ਸ਼ਾਹੀ ਜ਼ੋਰ ਅੰਦਰ ਮਾਣ ਮਤਿਆਂ ਦੀ। ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਪੁੱਛਦੇ ਨੇ ਕਿ ਕਿਸ ਤਰ੍ਹਾਂ ਦਾ ਵਰਤਾਅ ਕਰੀਏ ਸੱਚੇ ਪਾਤਸ਼ਾਹ, ਇਹ ਸਿੱਖਿਆ ਦੇਵੋ। ਸੁਣਤ ਸਭਾ ਮੇ ਅਦ ਪੁੱਤ ਪਏ, ਦੇਖੋ ਕਹਾਂ ਸੁਮਤ ਇਨ ਥੀਏ। ਜਦੋਂ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ ਤੇ ਕਵੀ ਜੀ ਲਿਖਦੇ ਨੇ ਕਿ ਸਭਾ ਸਾਰੀ ਦੀ ਸਾਰੀ ਬੜੀ ਹੈਰਾਨ ਹੋ ਗਈ ਕਿ ਦੇਖੋ ਕਿੰਨੀ ਸ੍ਰੇਸ਼ਟ ਬੁੱਧੀ ਦੀ ਗੱਲ ਇਹਨਾਂ ਨੇ ਪੁੱਛੀ ਹੈ। ਕਿਉਂਕਿ ਸਤਿਗੁਰੂ ਜੀ ਨੇ ਪਿੱਛੇ ਵਾਰ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜੋ ਵੀ ਕਿਸੇ ਨੇ ਪੁੱਛਣਾ ਹੈ ਉਹ ਪੁੱਛ ਲਵੇ, ਜਿੰਨੇ ਕਿਸੇ ਨੇ ਕੋਈ ਕਿਸੇ ਪ੍ਰਕਾਰ ਦੀ ਵੀ ਅਰਜ਼ ਕਰਨੀ ਹੈ ਉਹ ਕਰ ਲਵੇ, ਪਰ ਕੋਈ ਨਹੀਂ ਬੋਲਿਆ। ਤੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਬਚਨ ਪੁੱਛ ਲਿਆ। ਅਲਪ ਬੈਸ ਬ੍ਰਿਧਨ ਸਮ ਬੋਲੇ, ਪੇ ਸਮਰੱਥ ਗੁਰਿਆਈ ਕੋਲੇ। ਸਾਰੇ ਸੋਚਦੇ ਨੇ ਕਿ ਉਮਰ ਤੇ ਭਾਵੇਂ ਸਤਿਗੁਰੂ ਹਰ ਰਾਏ ਜੀ ਦੀ ਬੜੀ ਛੋਟੀ ਹੈ, ਪਰ ਇਹਨਾਂ ਨੇ ਜਿਹੜੀ ਗੱਲ ਕੀਤੀ ਹੈ ਉਹ ਸਾਰਿਆਂ ਸਿਆਣਿਆਂ ਵਾਲੀ ਹੈ। ਪੇ ਸਮਰੱਥ ਗੁਰਿਆਈ ਕੋਲੇ, ਭਾਵ ਕਿ ਗੁਰਿਆਈ ਜੇਕਰ ਇਹਨਾਂ ਨੇ ਪ੍ਰਾਪਤ ਕੀਤੀ ਹੈ ਤੇ ਇਹਨਾਂ ਵਡਿਆਈਆਂ ਕਰਕੇ ਹੀ ਇਹਨਾਂ ਨੂੰ ਗੁਰਿਆਈ ਮਿਲੀ ਹੈ। ਸਤਿਗੁਰ ਪੋਤਰੇ ਕੋ ਮੁਖ ਦੇਖ, ਹੋਏ ਪ੍ਰਸੰਨ ਸੋ ਵੀਰ ਪਰੇਖ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਆਪਣੇ ਪੋਤਰੇ ਦੀ ਇਸ ਤਰ੍ਹਾਂ ਦੀ ਬੇਨਤੀ ਨੂੰ ਸੁਣਿਆ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ, ਕਿਉਂਕਿ ਸੂਰਮਤਾਈ ਵਾਲੀਆਂ ਗੱਲਾਂ ਕੀਤੀਆਂ ਸਨ ਸਤਿਗੁਰੂ ਹਰ ਰਾਏ ਨੇ।
ਕਹਿਓ ਤਬੇ ਤੁਮ ਕਬੋ ਨ ਲਰੋ, ਸ਼ਤਰਨ ਦਿਸ਼ ਤੇ ਸ਼ਾਂਤੀ ਧਰੋ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਤੁਸੀਂ ਕਿਸੇ ਵੀ ਪ੍ਰਕਾਰ ਦੇ ਨਾਲ ਕਦੇ ਕੋਈ ਲੜਾਈ ਜਾਂ ਝਗੜਾ ਨਹੀਂ ਕਰਨਾ, ਸ਼ਤਰਨ ਦਿਸ਼ ਤੇ ਸ਼ਾਂਤੀ ਧਰੋ। ਜਿਹੜੇ ਸਾਡੇ ਸ਼ਤਰੂ ਨੇ ਉਹਨਾਂ ਸਾਰਿਆਂ ਦੇ ਵੱਲੋਂ ਤੁਸੀਂ ਸ਼ਾਂਤੀ ਨੂੰ ਧਾਰਨ ਕਰਨਾ। ਸਤਿਗੁਰੂ ਜੀ ਕਹਿੰਦੇ ਨੇ ਤੁਸੀਂ ਯੁੱਧ ਕੋਈ ਨਹੀਂ ਲੜਨਾ।
ਕਿਸ ਬਿਦ ਤੇ ਨਹੀਂ ਕਰੋ ਬਖੇਰਾ, ਨਹੀਂ ਸੰਭਾਰੋ ਬੈਰ ਬਡੇਰਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਕਿਸੇ ਵੀ ਵਿਧੀ ਦੇ ਨਾਲ, ਕਿਸੇ ਵੀ ਤਰੀਕੇ ਦੇ ਨਾਲ, ਕੋਈ ਤੁਰਕਾਂ ਦੇ ਨਾਲ ਬਖੇੜਾ ਝਗੜਾ ਪੈਦਾ ਨਹੀਂ ਕਰਨਾ। ਨਹੀਂ ਸੰਭਾਰੋ ਵੈਰ ਵਡੇਰਾ, ਜਿਹੜਾ ਸਾਡਾ ਵੈਰ ਤੁਰਿਆ ਆਉਂਦਾ ਚੱਲਿਆ ਆਉਂਦਾ ਉਹਦੀ ਤੁਸੀਂ ਸੰਭਾਲ ਨਹੀਂ ਕਰਨੀ, ਭਾਵ ਕਿ ਤੁਸੀਂ ਉਸ ਪਾਸਿਓਂ ਸ਼ਾਂਤੀ ਹੀ ਰੱਖਣੀ।
ਸੈਣਾ ਦੋ ਸੈ ਦੋਇ ਹਜ਼ਾਰ, ਰਾਖੋ ਸੰਗ ਸੁਚੇਤੀ ਤਾਰ।
ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਬਚਨ ਕੀਤਾ ਕਿ ਸਾਡੇ ਵਾਂਗ ਤੁਹਾਨੂੰ ਬਹੁਤੀ ਜ਼ਿਆਦਾ ਸੈਣਾ ਰੱਖਣ ਦੀ ਕੋਈ ਲੋੜ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਸੈਣਾ ਦੋ ਸੈ ਦੋਏ ਹਜ਼ਾਰ, ਭਾਵ ਕਿ 2200 ਘੋੜ ਸਵਾਰਾਂ ਦੀ ਜਿਹੜੀ ਸੈਣਾ ਹੈ ਉਹ ਤੁਸੀਂ ਸੁਚੇਤੀ ਦੇ ਵਾਸਤੇ ਆਪਣੇ ਨਾਲ ਰੱਖੋ, ਇਦੋਂ ਜ਼ਿਆਦਾ ਨੇ।
ਨਹੀਂ ਕਦਾਚਿਤ ਰਣ ਕੋ ਚਾਹੋ, ਭੋਗੋ ਆਨੰਦ ਬੈਠ ਘਰ ਮਾਹੋ।
ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੂੰ ਸਤਿਗੁਰੂ ਹਰਗੋਬਿੰਦ ਜੀ ਕਹਿੰਦੇ ਨੇ ਤੁਸੀਂ ਕਦਾਚਿਤ ਵੀ ਰਣ ਧਾਰਨ ਕਰਨ ਦੀ ਆਪਣੇ ਮਨ ਦੇ ਵਿੱਚ ਵਿਚਾਰ ਨਹੀਂ ਕਰਨੀ, ਭੋਗੋ ਆਨੰਦ ਬੈਠ ਘਰ ਮਾਹੀ। ਤੁਸੀਂ ਯੁੱਧ ਨਹੀਂ ਲੜਨਾ, ਤੁਸੀਂ ਤੇ ਆਪਣੇ ਘਰ ਦੇ ਵਿੱਚ ਬੈਠ ਕੇ ਆਨੰਦ ਮਾਣੋ।
ਸ੍ਰੀ ਹਰ ਰਾਏ ਕਯੋ ਸੁਣ ਫੇਰ, ਜੇਰ ਪਲੈ ਕਰ ਸੈਨ ਕਨੇਰ। सतगुरु हर राय सच्चे पातशाह जी ने हाथ जोड़ के दोबारा सतगुरां दे चरणां दे विच बेनती कीती कि गरीब नवाज मैं तुहाडे बचन नूं मन्नदा हाँ, मैं पहला कदे भी हमला नहीं करांगा, रण नहीं करांगा। कहिंदे ने जे रिप लै कर सैण कनेर, पर सच्चे पातशाह जेकर वैरी बहुते सारे ही सैणां नूं लै के आ जाण ते फिर की करां। चाड़े आवें हम पर बल तरें, भरै गर्व ते जे लर परें। सच्चे पातशाह जे वैरी चढ़ के आ जाण साडे उत्ते जोर अजमाइश करन, अपने बल नूं धारण करन, भरै गर्व ते जे लर परें। उत्ते गर्व दे नाल सच्चे पातशाह हंकार दे नाल भरे होए ने, जे सच्चे पातशाह साडे नाल खेबणगे फिर की करांगा। तब क्या करें हुकम सो करो, होए अवश्य करण और तरो। सच्चे पातशाह मैं बचन नूं मन्नदा हाँ, मैं पहला कदे भी झगड़ा फसाद पैदा नहीं करांगा, पर जेकर वैरियां ने पहल कीती ते मेरे उत्ते वैरी चढ़ के आ गए ते सच्चे पातशाह फिर हुक्म करो कि मैं की करां। होए अवश्य करण और तरो, फिर ते सच्चे पातशाह लाजमी गल है कि युद्ध लड़ना पवेगा, संग्राम करना पवेगा। सुन के रपाल शुभ बाक बखाना, जो तुम पर चढ़ करे पयाना। जदों सतगुरु हर राय सच्चे पातशाह जी ने इस तरह की बेनती की, अगों सतगुरु हरगोबिंद सच्चे पातशाह जी कृपालू ने बचन किया, कहिंदे ने हे हर राय, ऐसा जिंदगी दे विच कदे दिन नहीं आवेगा कि वैरी तेरे ते चढ़ के आवे, ऐसा कदे होवेगा ही नहीं। पर तां वी सच्चे पातशाह जी कहिंदे ने जो तुम पर चढ़ करे पियाना, पर जे किसी ने भी तेरे उत्ते चढ़ाई करने की कोशिश की, जरूरत की, सो नहीं आवन पावै कैसे, निफल परै कन धुंदै जैसे। पहली तो गल यह है कि कोई साहस ही नहीं करेगा चढ़ाई करन दा, पर कहिंदे ने कि जेकर किसी ने ऐसा साहस किया हमला करन दा, ते सतगुरु जी कहिंदे ने कि तुहाडे तक वो पहुँच ही नहीं सकेगा जिहड़ा सैना लैके आवेगा। निफल परे कन धुंदै जैसा, भाव के धुंद दे बदल वांग वह नाश हो जाएगा, वह कदे भी उहदा हमला कामयाब हो नहीं सकेगा। ओरे समगर है मग माही, तुम लो प्राप्त होवे नाही। सतगुरु हरगोबिंद सच्चे पातशाह जी कहिंदे ने हे हर राय, जेड़े भी वैरी तेरे ते चढ़ के आउणगे ਉਹ ਗੜਿਆਂ ਦੇ ਵਾਂਗ ਰਸਤੇ ਦੇ ਵਿੱਚ ਹੀ ਗਲ ਕੇ ਖਤਮ ਹੋ ਜਾਣਗੇ, ਫਨਾ ਹੋ ਜਾਣਗੇ, ਤੁਹਾਡੇ ਤੱਕ ਕੋਈ ਵੈਰੀ ਪਹੁੰਚ ਨਹੀਂ ਸਕੇਗਾ। ਇਹ ਬਰ ਤੁਮਕੋ ਅਨਮਿਟ ਜਾਨੋ, ਬੈਠੇ ਸਦਾ ਆਨੰਦ ਕੋ ਠਾਨੋ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਬਰ ਤੁਮਕੋ ਅਨਮਿਟ ਜਾਨੋ, ਇਹ ਜਿਹੜਾ ਅਸੀਂ ਤੈਨੂੰ ਵਰਦਾਨ ਦਿੱਤਾ ਹੈ ਇਹ ਕਦੇ ਵੀ ਨਾ ਮਿਟਣ ਵਾਲਾ ਵਰਦਾਨ ਹੈ। ਬੈਠੇ ਸਦਾ ਆਨੰਦ ਕੋ ਠਾਨੋ, ਤੁਸੀਂ ਬਸ ਬੈਠ ਕੇ ਆਪਣੇ ਘਰ ਦੇ ਵਿੱਚ ਸਿੱਖਾਂ ਸੇਵਕਾਂ ਦੇ ਵਿੱਚ ਆਨੰਦ ਨੂੰ ਮਾਨਣਾ ਹੈ। ਜੰਗਾਂ ਯੁੱਧਾਂ ਦੇ ਜਿੰਨੇ ਵੀ ਬਖੇੜੇ ਨੇ ਨਾ, ਉਹ ਤੁਹਾਡੇ ਗਲ ਕਦੇ ਵੀ ਨਹੀਂ ਪੈਣਗੇ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ। ਬਾਈ ਸੌ ਅਸਵਾਰੇ ਪਾਸ ਰੱਖੋ, ਆਪ ਕਰਨ ਜੰਗ ਜਦਾਲ ਕੋਈ ਨਾ। ਸਦਾ ਵਰਤਨਾ ਸ਼ੀਲ ਸੁਭਾਉ ਅੰਦਰ, ਤੁਹਾਡਾ ਕਰ ਸਕੇ ਵਿੰਗਾਵਾਲ ਕੋਈ ਨਾ। ਬੱਦੀ ਆਵੇ ਤੇ ਜਾਏਗਾ ਪਿਛਾ ਲੱਥੀ, ਪਹੁੰਚੇ ਤੁਸਾਂ ਤੱਕ ਵੈਰੀ ਚੰਡਾਲ ਕੋਈ ਨਾ। ਸਦਾ ਰਹੋ ਬੇਫਿਕਰ ਕਰਤਾਰ ਸਿੰਘਾ, ਕਰੋ ਖਤਰਾ ਰਤੀ ਰਵਾਲ ਕੋਈ ਨਾ। ਸਤਿਗੁਰੂ ਜੀ ਕਹਿੰਦੇ ਨੇ ਕੋਈ ਵੈਰੀ ਆ ਹੀ ਨਹੀਂ ਸਕੇਗਾ, ਕੋਈ ਤੁਹਾਡਾ ਵਾਲ ਤੱਕ ਵਿੰਗਾ ਕਰ ਨਹੀਂ ਸਕੇਗਾ। ਦਸਵਾਂ ਰੂਪ ਜਦ ਧਰਾਂਗਾ ਫੇਰ ਆ ਕੇ, ਉਦੋਂ ਕਰਾਂਗੇ ਅਸੀਂ ਘਮਸਾਨ ਬਹੁਤੇ। ਸਿੱਖੀ ਪਲਣ ਦੇਣੀ ਵਿੱਚ ਸ਼ਾਂਤੀ ਦੇ, ਤਦੋਂ ਧਰਮ ਤੇ ਹੋਣ ਕੁਰਬਾਨ ਬਹੁਤੇ। ਵੇਲਾ ਆਵੇਗਾ ਸਿੱਖ ਸਪੂਤ ਪੁੱਤਰ, ਤੇਗਾ ਮਾਰਨ ਚੜ ਮੈਦਾਨ ਬਹੁਤੇ। ਤਖਤ ਦਿੱਲੀ ਲਾਹੌਰ ਦੇ ਕੰਬ ਜਾਵਣ, ਰੁਲ ਮਰਨ ਅਮੀਰ ਤੇ ਖਾਣ ਬਹੁਤੇ। ਜੰਗ ਇਹਨਾਂ ਪਹਾੜਾਂ ਦੇ ਵਿੱਚ ਹੋਵਣ, ਘਾਟ ਤੇਗ ਲੰਘਣ ਮੁਸਲਮਾਨ ਬਹੁਤੇ। ਸ਼ਾਂਤ ਰੱਖਣੀ ਤੁਸਾਂ ਕਰਤਾਰ ਸਿੰਘਾ, ਦੁਖੀ ਦੁਸ਼ਟ ਹੀ ਦੁੱਖ ਉਠਾਣ ਬਹੁਤੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਤਿਗੁਰੂ ਹਰ ਰਾਏ ਜੀ ਨੂੰ ਕਹਿੰਦੇ ਨੇ ਕਿ ਤੁਸੀਂ ਸ਼ਾਂਤੀ ਨੂੰ ਰੱਖਣਾ ਹੈ। ਯੁੱਧ ਤੇ ਜ਼ਰੂਰ ਹੋਣਗੇ ਪਰ ਅਜੇ ਸਮਾਂ ਨਹੀਂ ਹੈ। ਜਦੋਂ ਅਸੀਂ ਦਸਵੇਂ ਸਰੂਪ ਦੇ ਵਿੱਚ ਹੋਵਾਂਗੇ ਉਸ ਵੇਲੇ ਵੱਡੇ ਵੱਡੇ ਯੁੱਧ ਦੁਬਾਰਾ ਸ਼ੁਰੂ ਹੋਣਗੇ।
ਸੁਣ ਸ੍ਰੀ ਹਰ ਰਾਏ ਅਨੰਦੇ ਚਰਨ ਪਿਤਾਮੇ ਕੇ ਜੁਗ ਬੰਦੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਖੁਸ਼ੀ ਦੇ ਨਾਲ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਸੁਣਿਆ ਤੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸਾਹਿਬ ਪਾਨੇ ਸੋ ਕਹਿਓ ਤੁਮ ਨਿਜ ਨੰਦਨ ਆਨ ਸ੍ਰੀ ਹਰ ਰਾਏ ਸਮੀਪ ਰੱਖ ਸਦਾ ਰਹਿ ਸੁਖ ਠਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਾਨਾ ਸਾਹਿਬ ਜੀ ਜਿਹੜੇ ਕਿ ਬਾਬਾ ਬੁੱਢਾ ਜੀ ਦੇ ਸਪੁੱਤਰ ਨੇ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਸਤਿਗੁਰਾਂ ਨੇ ਹੁਕਮ ਕੀਤਾ ਕਿ ਹੇ ਪਾਨਿਆ ਆਪਣੇ ਪੁੱਤਰ ਨੂੰ ਹੁਣ ਤੂੰ ਇੱਥੇ ਲੈ ਕੇ ਆ, ਸ੍ਰੀ ਹਰ ਰਾਏ ਦੇ ਹਮੇਸ਼ਾ ਕੋਲ ਉਹਨੇ ਰਹਿਣਾ ਹੈ, ਇਹ ਉਸਨੂੰ ਹੁਕਮ ਕਰ।
ਰਾਮਦਾਸ ਕੇ ਗ੍ਰਾਮ ਮਜਾਰੇ ਤਨ ਕੋ ਤਿਆਗੋ ਤਹਾਂ ਸੁਖਾਰੇ।
ਸਤਿਗੁਰਾਂ ਨੇ ਪਾਨਾ ਸਾਹਿਬ ਨੂੰ ਹੁਕਮ ਕੀਤਾ ਕਿ ਰਾਮਦਾਸ ਪਿੰਡ ਦੇ ਵਿੱਚ ਜਾ ਕੇ ਤੁਸੀਂ ਆਪਣੇ ਸਰੀਰ ਨੂੰ ਸੌਖੇ ਤਰੀਕੇ ਦੇ ਨਾਲ ਤਿਆਗਣਾ ਹੈ, ਇਸ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੋੜੋ।
ਰਾਏ ਯੋਧ ਸੋ ਬਹੁਰ ਬਖਾਨਾ ਹਮ ਪਾਛੇ ਅਵ ਲੋਕ ਬਿਧਾਨਾ।
ਇਸ ਤੋਂ ਇਲਾਵਾ ਰਾਏ ਯੋਧ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਹਮ ਪਾਛੇ ਅਵਲੋਕ ਵਿਧਾਨਾ, ਕਹਿੰਦੇ ਨੇ ਕਿ ਸਾਡੇ ਜੋਤੀ ਜੋਤ ਸਮਾਉਣ ਦੀ ਰੀਤੀ ਨੂੰ ਦੇਖ ਕੇ ਫੇਰ ਹੀ ਤੂੰ ਵਾਪਸ ਆਪਣੀ ਪੂਰੀ ਕਾਂਗੜ ਦੇ ਵਿੱਚ ਪਹੁੰਚਣਾ।
ਪੁਣ ਕਾਂਗੜ ਕੋ ਜਾਹੋ ਸੁਖਾਰੇ ਭੋਗੋ ਪ੍ਰਾਲ ਬਦ ਤਨ ਤਾਰੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਅਸੀਂ ਸਮਾ ਜਾਵਾਂਗੇ ਉਸ ਤੋਂ ਬਾਅਦ ਹੀ ਆਪਣੀ ਪੂਰੀ ਕਾਂਗੜਪੁਰ ਦੇ ਵਿੱਚ ਤੂੰ ਜਾ ਕੇ ਸੌਖੇ ਤਰੀਕੇ ਦੇ ਨਾਲ ਦੁਨਿਆਵੀ ਪਦਾਰਥਾਂ ਦਾ ਭੋਗ ਭੋਗੀ ਜੋ ਪ੍ਰਾਲਭਤ ਦੇ ਨਾਲ ਤੈਨੂੰ ਮਿਲੇ ਹੋਏ।
ਅੰਤ ਸਮੇਂ ਹਮ ਹੋਏ ਸਹਾਏ ਵਾਹਿਗੁਰੂ ਸਿਮਰੋ ਲਿਵ ਲਾਏ।
ਸਤਿਗੁਰਾਂ ਨੇ ਜੋਧ ਸ਼ਾਹ ਨੂੰ ਇਹ ਵੀ ਆਖਿਆ ਕਿ ਤੇਰੇ ਅਖੀਰਲੇ ਵੇਲੇ ਅਸੀਂ ਸਹਾਇਕ ਬਣਾਂਗੇ, ਤੂੰ ਬਸ ਸੁਰਤੀ ਨੂੰ ਜੋੜ ਕੇ ਸੱਚੇ ਪਰਮੇਸ਼ਰ ਦੇ ਨਾਮ ਵਾਹਿਗੁਰੂ ਦਾ ਜਾਪ ਕਰਿਆ ਕਰ।
ਤਿਮ ਹੀ ਰੂਪਾ ਨਿਜ ਘਰ ਰਹਿ ਅਤ ਪਰਮ ਪਦ ਕੋ ਇਹ ਲਹਿ।
ਇਸੇ ਤਰੀਕੇ ਦੇ ਨਾਲ ਸਤਿਗੁਰਾਂ ਨੇ ਰੂਪ ਚੰਦ ਨੂੰ ਆਖਿਆ ਕਿ ਤੂੰ ਵੀ ਆਪਣੇ ਘਰ ਦੇ ਵਿੱਚ ਰਹਿਣਾ, ਘਰ ਦੇ ਵਿੱਚ ਰਹਿ ਕੇ ਨਾਮ ਦਾ ਜਾਪ ਜਪੀ, ਪਰਮ ਪਦਵੀ ਦੀ ਤੈਨੂੰ ਪ੍ਰਾਪਤੀ ਹੋਵੇਗੀ।
ਕਰੋ ਦੇਗ ਗੁਰ ਹਿਤ ਬਰਤਾਵੋ ਸਿੱਖੀ ਕੋ ਕਮਾਏ ਸੁਖ ਪਾਵੋ।
ਰੂਪੇ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਕਿ ਗੁਰੂ ਦੇ ਹਿੱਤ ਦੇ ਵਾਸਤੇ ਉਹਨਾਂ ਦੇ ਨਿਮਿੱਤ ਲੰਗਰ ਲਾ ਕੇ ਵਰਤਾਉਣਾ ਹੈ, ਸਿੱਖੀ ਦੀ ਕਮਾਈ ਕਰਨੀ ਹੈ, ਜੇਕਰ ਇਸ ਤਰ੍ਹਾਂ ਕਰਦੇ ਰਹੋਗੇ ਤੇ ਸੁਖਾਂ ਨੂੰ ਪਾਵੋਗੇ।
ਤੁਮ ਦੋਨੋ ਕੀ ਸੰਤਤ ਜੋਈ ਮੇਲੀ ਗੁਰ ਘਰ ਸੋ ਨਿਤ ਹੋਈ।
ਰੂਪ ਚੰਦ ਨੂੰ ਤੇ ਰਾਏ ਯੋਧ ਨੂੰ ਦੋਵਾਂ ਨੂੰ ਸਤਿਗੁਰਾਂ ਨੇ ਆਖਿਆ ਕਿ ਤੁਹਾਡੀ ਜਿਹੜੀ ਅਗਲੀ ਸੰਤਾਨ ਹੈ ਉਹ ਗੁਰੂ ਘਰ ਦੇ ਨਾਲ ਮੇਲ ਮਿਲਾਪ ਰੱਖਣ ਵਾਲੀ ਹੋਵੇ।
ਪਹੁੰਚੈ ਅਨਕ ਬਾਰ ਤਿਸ ਦੇਸ਼ ਮੇਰਾ ਸਦਾ ਸੁਖ ਲਹਿ ਆਸ਼ੇਸ਼।
ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਅਨੇਕਾਂ ਵਾਰੀ ਹੀ ਤੁਹਾਡੇ ਇਲਾਕੇ ਦੇ ਵਿੱਚ ਪਹੁੰਚਾਂਗੇ ਕਿਸੇ ਹੋਰ ਸਰੂਪ ਦੇ ਵਿੱਚ, ਮਿਲੇ ਸਦਾ ਸੁਖ ਲਹਿ ਆਸ਼ੇਸ਼, ਸਾਨੂੰ ਵੀ ਸੁਖ ਮਿਲਣਗੇ, ਤੁਸੀਂ ਵੀ ਸੁਖਾਂ ਨੂੰ ਮਾਣੋਗੇ ਵਿਸ਼ੇਸ਼ ਰੂਪ ਦੇ ਵਿੱਚ।
ਰੋਦਤ ਅਧਿਕ ਗੁਰ ਤਨ ਜਾ ਆਈ ਪਿਤ ਕੋ ਮੋਹ ਹਿਰਦੈ ਉਮ ਗਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੇ ਚਿਰ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਲੜਕੀ ਜਿਸਦਾ ਨਾਮ ਵੀਰੋ ਹੈ ਉਹ ਉੱਥੇ ਆ ਗਈ ਹੈ, ਪਿਤਾ ਦੇ ਮੋਹ ਦੇ ਵਿੱਚ ਉਮੜੀ ਹੋਈ ਦੌੜਦੀ ਹੋਈ ਪਹੁੰਚੀ। देख ताह को धीरज देना, क्यों ऐसी होई मन देना। देख के अपनी पुत्री दी दशा नू सतगुरु हरगोबिंद सच्चे पातशाह जी ने बीबी वीरो नू धीरज दिता, कहिंदे ने क्यों ऐसी होई मन देना, हे बीबी तू इस तरह दी दीन मन वाली क्यों हुई।
सर्ब सुखन को लह सदीव, संतत तोर बीर बड थीव।
सतगुरु जी वरदान देंदे ने बीबी वीरो नू, कहिंदे ने के सारिया सुखां नू सदीवी तौर दे उते तू भोगेंगी। संतत तोर बीर बड थीव, तेरी जिहड़ी संतान बहुत ही ज्यादा सूरमिया वाली होवेगी।
जस को ले रह गुर संग, तारो आनंद शोक दुख भंग।
सतगुरु हरगोबिंद सच्चे पातशाह जी कहिंदे ने कि जस दी प्राप्ति करेगी तेरी संतान, ते गुरु दे नाल हमेशा तेरी संतान रहेगी। सतगुरु गोबिंद सिंह सच्चे पातशाह जी दा जदों समा सी ते बीबी वीरो दे जिहड़े सपुत्र सन उह सतगुरु गोबिंद सिंह सच्चे पातशाह जी दे नाल रहे सन। इस वेले सतगुरु हरगोबिंद सच्चे पातशाह जी उस भविखत वाक नूं कहिंदे ने कि दसवें रूप दे विच जदों असीं होवांगे तेरी संतान साडे नाल होवेगी। धरो आनंद शोक दुख भंग, इस करके आनंद नूं धारण करो ते सोग नूं ते दुख नूं भंग कर दिओ, नाश कर दिओ।
बिधि चांद को सुत मतिवंता, लाल चांद सो कह भगवंता।
कवि संतोख सिंह जी लिखते ने कि इस तों इलावा जिहड़ा बिधि चंद दा सपुत्र श्रेष्ठ बुद्धि दा मालक सी, जिसका नाम लाल चंद सी, उन्नू सतगुरां ने इस तरह हुक्म किया।
कहिंदे ने तुब हित सुर सिंह ग्राम मझारे, भाग मल शुभ सदन सुधारे।
सतगुरु हरगोबिंद सच्चे पातशाह जी बिधि चंद दे लड़के लाल चंद नूं कहिंदे ने कि तेरे हित दे वास्ते सुर सिंह पिंड दे विच भागमल, बिधि चंद दा भरा सी उहदा नाम सी भागमल। सतगुरु जी कहिंदे ने कि बिधि चंद दे भराता ने भागमल ने तेरे हित दे वास्ते सुर सिंह पिंड दे विच बड़े सोहणे घर बनाए ने, उस घर दे विच जाके तू वसना है। ਮਾਝੇ ਦੇ ਇਲਾਕੇ ਦੇ ਵਿੱਚ ਇਹ ਸੁਰ ਸਿੰਘ ਪਿੰਡ ਹੈ ਜਿੱਥੋਂ ਦੇ ਵਿਧੀ ਚੰਦ ਜੀ ਹੋਏ ਨੇ।
ਮੂਰਤ ਗ੍ਰੰਥ ਸੈਂਚੀਆਂ ਲੈ ਕੇ, ਤਹਿ ਮਾਤਾ ਜੁੱਤ ਰਹਿ ਸੁਖ ਪੈ ਕੇ। ਆਦਿ ਬਾਣੀ ਦੀਆਂ ਸੈਂਚੀਆਂ ਨੂੰ ਤੇ ਮੂਰਤੀ ਨੂੰ ਲੈ ਕੇ ਤੂੰ ਆਪਣੀ ਮਾਤਾ ਦੇ ਸਮੇਤ ਉੱਥੇ ਸੁੱਖ ਦੇ ਨਾਲ ਰਹਿਣਾ ਹੈ। ਪਿੱਛੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਆਇਆ ਹੈ ਕਿ ਵਿਧੀ ਚੰਦ ਨੇ ਚਿੱਤਰਕਾਰਾਂ ਨੂੰ ਕਹਿ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਇੱਕ ਤਸਵੀਰ ਬਣਵਾਈ ਸੀ, ਔਰ ਉਹ ਤਸਵੀਰ ਸੁਰ ਸਿੰਘ ਪਿੰਡ ਦੇ ਵਿੱਚ ਅੱਜ ਵੀ ਮੌਜੂਦ ਸੁਣੀ ਦੀ। ਹੁਣ ਸਤਿਗੁਰੂ ਜੀ ਉਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਲਾਲ ਚੰਦ ਸਾਡੀ ਜਿਹੜੀ ਤਸਵੀਰ ਬਣੀ ਹੋਈ ਹੈ ਉਹਨੂੰ ਅਤੇ ਆਦਿ ਬਾਣੀ ਦੀਆਂ ਸੈਂਚੀਆਂ ਨੂੰ ਲੈ ਕੇ ਤੂੰ ਸੁਰ ਸਿੰਘ ਪਿੰਡ ਦੇ ਵਿੱਚ ਸੁੱਖ ਦੇ ਨਾਲ ਵਸੇਬਾ ਕਰ। ਪਰਮਾਨੰਦ ਸੁੰਦਰ ਸੋ ਕਹਿਓ, ਸਦਨ ਬਸੋ ਨਿਜ ਸਭ ਸੁਖ ਲਹਿਓ।
ਇਸ ਤੋਂ ਇਲਾਵਾ ਪਰਮਾਨੰਦ ਜੀ ਨੂੰ ਤੇ ਸੁੰਦਰ ਜੀ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਕਿ ਤੁਸੀਂ ਵੀ ਆਪਣੇ ਘਰ ਦੇ ਵਿੱਚ ਸੁੱਖ ਦੇ ਨਾਲ ਵਸੇਬਾ ਕਰੋ।
ਸ੍ਰੀ ਗੋਰੇ ਅਮਰ ਅੰਸ ਬੜ ਪਾਗੀ, ਅਪਰ ਛੁਟੈ ਤੁਮਰੇ ਸੰਗ ਲਾਗੀ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪਰਮਾਨੰਦ ਨੂੰ ਤੇ ਸੁੰਦਰ ਨੂੰ ਕਹਿੰਦੇ ਨੇ ਕਿ ਤੁਸੀਂ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਅੰਸ਼ ਦੇ ਵਿੱਚੋਂ ਹੋ, ਇਸ ਕਰਕੇ ਵੱਡੇ ਭਾਗਾਂ ਵਾਲੇ ਹੋ। ਆਪਰ ਛੁਟੈ ਤੁਮਰੇ ਸੰਗ ਲਾਗੀ, ਹੋਰ ਵੀ ਜਿਹੜੇ ਤੁਹਾਡਾ ਸੰਗ ਕਰਨਗੇ ਉਹ ਵੀ ਸੰਸਾਰ ਦੇ ਸਾਗਰ ਤੋਂ ਤਰ ਜਾਣਗੇ, ਇਸ ਝਮੇਲੇ ਤੋਂ ਛੁੱਟ ਜਾਣਗੇ।
ਬਾਹਰ ਨਾਨਕੀ ਦਿਸ਼ ਕੋ ਦੇਖ, ਕਹੇ ਉਹ ਕੰਮ ਬਿਦ ਸਕਲ ਪਰੇਖ।
ਇਸ ਤੋਂ ਬਾਅਦ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਮਹਿਲ ਨਾਨਕੀ ਦੇ ਵੱਲ ਸਤਿਗੁਰਾਂ ਨੇ ਦੇਖਿਆ ਤੇ ਸਤਿਗੁਰਾਂ ਨੇ ਉਹਦੀ ਸਾਰੀ ਵਿਧੀ ਨੂੰ ਪਰਖ ਕੇ ਇਸ ਤਰ੍ਹਾਂ ਹੁਕਮ ਕੀਤਾ।
ਕਹਿੰਦੇ ਨੇ ਹਮਰੀ ਜਨਨੀ ਕੇਰ ਸਥਾਨ, ਨਾਮ ਬਕਾਲਾ ਗ੍ਰਾਮ ਸੋ ਜਾਣ।
ਸਤਿਗੁਰੂ ਜੀ ਨਾਨਕੀ ਨੂੰ ਕਹਿੰਦੇ ਨੇ ਕਿ ਸਾਡੀ ਮਾਤਾ ਜੀ ਦੀ ਜਿਹੜੀ ਜਗ੍ਹਾ ਹੈ ਉਹ ਬਕਾਲਾ ਪਿੰਡ ਦੇ ਵਿੱਚ ਹੈ।
ਤਹਾਂ ਬਾਸ ਅਬ ਕਰੋ ਸੁਖਾਰੇ, ਸਮਾਂ ਉਡੀਕੋ ਜਥਾ ਉਚਾਰੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਕਾਲੇ ਪਿੰਡ ਦੇ ਵਿੱਚ ਸਾਡੀ ਮਾਤਾ ਦੀ ਜਗ੍ਹਾ ਹੈ, ਭਾਵ ਕਿ ਮਾਤਾ ਗੰਗਾ ਜੀ ਦੀ। ਮਾਤਾ ਗੰਗਾ ਜੀ ਦੇ ਸਪੁੱਤਰ ਸਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ। ਕਹਿੰਦੇ ਨੇ ਕਿ ਸਾਡੀ ਮਾਤਾ ਦੀ ਜਗ੍ਹਾ ਉੱਥੇ ਬਣੀ ਹੈ, ਤੁਸੀਂ ਉਸ ਪਿੰਡ ਦੇ ਵਿੱਚ ਜਾ ਕੇ ਵਸੇਬਾ ਕਰਨਾ ਤੇ ਜਿਹੜੇ ਅਸੀਂ ਤੁਹਾਨੂੰ ਵਰਦਾਨ ਦਿੱਤੇ ਨੇ ਨਾ, ਉਹਨਾਂ ਵਰਦਾਨਾਂ ਦੇ ਪੂਰੇ ਹੋਣ ਦਾ ਸਮਾਂ ਉਡੀਕੋ। ਸੁੱਤ ਕੋ ਸੁੱਤ ਪ੍ਰਤਾਪ ਜੁੱਤ ਦੇਖ, ਤਵ ਸਰੀਰ ਕੀ ਬੈਸ ਵਸ਼ੇਖ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨਾਨਕੀ ਜੀ ਨੂੰ ਕਹਿੰਦੇ ਨੇ ਕਿ ਤੇਰੀ ਉਮਰ ਬਹੁਤ ਲੰਮੀ ਹੈ, ਤੇਰਾ ਸਰੀਰ ਬਹੁਤਾ ਚਿਰ ਦੁਨੀਆਂ ਦੇ ਵਿੱਚ ਰਹੇਗਾ, ਇਸ ਕਰਕੇ ਆਪਣੇ ਪੁੱਤਰ ਦੇ ਤੇ ਆਪਣੇ ਪੋਤਰੇ ਦੇ ਪ੍ਰਤਾਪ ਨੂੰ ਤੂੰ ਆਪਣੀ ਅੱਖਾਂ ਦੇ ਨਾਲ ਦੇਖੇਂਗੀ। ਅਨਕ ਰੰਗ ਕੋ ਸਮਾਂ ਨਿਹਾਰ ਕੇ, ਪੁਨ ਆਵੋ ਤਨ ਤਿਆਗਣ ਕਰਕੇ। ਸਤਿਗੁਰੂ ਜੀ ਕਹਿੰਦੇ ਨੇ ਇਸ ਸਮੇਂ ਦੌਰਾਨ ਅਨੇਕਾਂ ਪ੍ਰਕਾਰ ਦੇ ਰੰਗਾਂ ਨੂੰ ਤੂੰ ਵੇਖੇਂਗੀ ਆਪਣੀ ਅੱਖਾਂ ਦੇ ਨਾਲ, ਤੇ ਫਿਰ ਜਦੋਂ ਤੇਰੇ ਜੀਵਨ ਦੀ ਸਮਾਪਤੀ ਹੋਵੇਗੀ, ਜਦੋਂ ਤੇਰਾ ਸਰੀਰ ਛੁੱਟੇਗਾ, ਤੇ ਫਿਰ ਤੂੰ ਸਾਡੇ ਤੱਕ ਹੀ ਪਹੁੰਚੇਗੀ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਜੋਤੀ ਜੋ ਸਮਾਉਣ ਤੋਂ ਪਹਿਲਾਂ ਸਤਿਗੁਰੂ ਜੀ ਆਗਿਆ ਕਰਦੇ ਨੇ, ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆਇਆ, ਜਾਣ ਕੇ ਗੁਰੂ ਦਤਾਰ ਪਾਈ। ਸਾਹਿਬ ਭਾਨੇ ਨੂੰ ਆਖਦੇ ਸਾਡੇ ਪਿੱਛੋਂ ਚਲੇ ਜਾਣਾ, ਰਮਦਾਸਾਂ ਅਨੁਸਾਰ ਪਾਈ। ਰਾਏ ਜੋਧ ਤੇ ਰੂਪੇ ਨੂੰ ਹੁਕਮ ਦਿੱਤਾ, ਕਰਨਾ ਘਰ ਜਾ ਸਿੱਖੀ ਪ੍ਰਚਾਰ ਪਾਈ। ਬਿਧੀ ਚੰਦ ਦੇ ਪੁੱਤਰ ਲਾਲ ਚੰਦ ਨੂੰ ਦੇ ਕੇ ਆਦਰ ਮਾਣ ਸਤਿਕਾਰ ਪਾਈ। ਕਿਹਾ ਚਲੇ ਜਾਣਾ ਸੁਰ ਸਿੰਘ ਨੂੰ ਤੂੰ, ਚੀਜ਼ਾਂ ਦੋਏ ਰੱਖੀ ਯਾਦਗਾਰ ਪਾਈ। ਅਬਦਲ ਨੱਥੇ ਨੂੰ ਵੀ ਇਹੋ ਹੁਕਮ ਹੋਇਆ, ਸੁਰ ਸਿੰਘ ਜਾ ਰਹਿਣਾ ਵਿਚਾਰ ਪਾਈ। ਭਾਈ ਚਤਰੇ ਤੇ ਦਇਆ ਰਾਮ ਤਾਈਂ, ਦਿੱਤਾ ਹੁਕਮ ਸਤਿਗੁਰੂ ਦਾ ਤਾਰ ਪਾਈ। ਤੁਸਾਂ ਜਾਏ ਪਿੱਛੋਂ ਸੁਦਾ ਸਰ ਰਹਿਣਾ, ਕਰਨਾ ਕੀਰਤਨ ਸੇਵਾ ਦਰਬਾਰ ਪਾਈ। ਮਾਤਾ ਨਾਨਕੀ ਨੂੰ ਪੁੱਤ ਸਣੇ ਕਿਹਾ, ਜਾਏ ਰਹਿਣਾ ਬਕਾਲੇ ਸੰਭਾਰ ਪਾਈ। ਬਾਕੀ ਸ੍ਰੀ ਹਰ ਰਾਏ ਸਪੁਰਦ ਕੀਤੇ, ਰਾਜਪੂਤ ਪੈਦਲ ਅਸਵਾਰ ਪਾਈ। ਤੁਸਾਂ ਇਹਨਾਂ ਨੂੰ ਰੱਖਣਾ ਪਾਸ ਸਦਾ, ਰਹਿਣ ਜਦ ਤੱਕ ਆਗਿਆਕਾਰ ਪਾਈ। ਸਭ ਦੀ ਪਾਲਣਾ ਕਰੋ ਕਰਤਾਰ ਸਿੰਘਾ, ਸਾਡੇ ਨਾਲ ਚੱਲੇ ਕਸ਼ਟ ਪਾਰ ਪਾਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਾਰਿਆਂ ਨੂੰ ਥਾਂ ਥਾਂ ਜਾਣ ਦਾ ਸਤਿਗੁਰਾਂ ਨੇ ਹੁਕਮ ਕੀਤਾ। ਕਾਫੀ ਸਾਰੇ ਸਿੱਖਾਂ ਦੇ ਵਾਸਤੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੂੰ ਸਤਿਗੁਰਾਂ ਨੇ ਆਖਿਆ ਕਿ ਇਹਨਾਂ ਦੀ ਤੁਸੀਂ ਪਾਲਣਾ ਕਰਨੀ ਹੈ, ਕਿਉਂਕਿ ਸਾਡੇ ਨਾਲ ਰਹਿ ਕੇ ਇਹਨਾਂ ਸਿੱਖਾਂ ਨੇ ਬਹੁਤ ਵੱਡੇ ਵੱਡੇ ਦੁੱਖਾਂ ਨੂੰ ਚੱਲੇ। ਤਬ ਸੂਰਜ ਮਲ ਦ੍ਰਿਗ ਜਲ ਛੋਰਾ, ਹੱਥ ਜੋਰ ਬੋਲਿਓ ਗੁਰ ਓਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ, ਉਸ ਵੇਲੇ ਹੱਥ ਜੋੜ ਕੇ ਸੂਰਜ ਮਲ ਨੇ ਬੇਨਤੀ ਕੀਤੀ ਹੈ ਔਰ ਨਾਲੇ ਅੱਖਾਂ ਦੇ ਵਿੱਚੋਂ ਹੰਝੂ ਡੇਗੇ। ਕਹਿੰਦੇ ਨੇ ਮੁਜ ਪ੍ਰਤੀ ਹੁਕਮ ਕਰੋ ਜਿਮ ਰਹੋ, ਕਿਹਠਾਂ ਜਾਏ ਬਾਸ ਕੋ ਲਹੋ। ਸੂਰਜ ਮਲ ਜੀ ਹੱਥ ਜੋੜ ਕੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਹੁਣ ਤੁਸੀਂ ਮੇਰੇ ਵਾਸਤੇ ਵੀ ਹੁਕਮ ਉਚਾਰਨ ਕਰੋ ਕਿ ਸੱਚੇ ਪਾਤਸ਼ਾਹ, ਜਿਸ ਤਰੀਕੇ ਦੇ ਨਾਲ ਮੈਂ ਤੁਹਾਡੇ ਹੁਕਮ ਦੇ ਅਨੁਸਾਰ ਹੀ ਹੋ ਕੇ ਚੱਲਾਂ, ਸੱਚੇ ਪਾਤਸ਼ਾਹ ਮੈਨੂੰ ਹੁਕਮ ਕਰੋ ਕਿ ਮੈਂ ਕਿੱਥੇ ਜਾ ਕੇ ਵਸਾਂ। ਸ੍ਰੀ ਹਰ ਰਾਏ ਸਮੀਪੀ ਹੋਹੇ, ਕਿਦੋਂ ਅਪਰ ਹੀ ਆ ਗਿਆ ਮੋਹੇ। ਸੂਰਜ ਮਲ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਮੈਂ ਲਾਗੇ ਰਹਿਣਾ ਹੈ, ਜਾਂ ਕਿਸੇ ਹੋਰ ਪ੍ਰਕਾਰ ਦੀ ਤੁਹਾਡੀ ਮੈਨੂੰ ਆਗਿਆ। ਸੁਣ ਸਤਿਗੁਰ ਸੁੱਤ ਕੀ ਦਿਸ਼ਹੇਰੇ, ਕਹਿਓ ਕਿ ਜਥਾ ਭਾਓਰ ਤੇਰੇ। ਜਦੋਂ ਸੂਰਜ ਮਲ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਸੂਰਜ ਮਲ ਦੇ ਵੱਲ ਦੇਖਿਆ ਤੇ ਬਚਨ ਕੀਤਾ, ਕਹਿੰਦੇ ਨੇ ਜਥਾ ਭਾਓਰ ਤੇਰੇ।
हे सूरजमल तेरे वास्ते कोई आदेश नहीं है, तेरे वास्ते कोई आज्ञा नहीं है, जिस तरह तेरा जी करता है उसे तरह कर, जे तेरा जी करता है तो इत्थे कीरतपुर दे विच सतगुरु हर राय दे कोल रह, जे तेरा जी नहीं करता तो किते होर भी जा सकता है, तेरे वास्ते कोई पाबंदी नहीं है, कोई आदेश नहीं है, कोई हुक्म नहीं। तथा करो बड़ बांस बदा है, फिरत किरत गुरता को पह। सतगुरु जी कहिंदे ने सूरजमल जिस तरह तेरा जी करता है तू उसे तरह कर, तेरी वंश बहुत ही ज्यादा दुनिया दे विच वधेगी। फिरत किरत गुरता को पह, भाव के फिर तुर के गुरियाई भी मिलेगी। मैं कल भी इस गल का जिक्र किया सी, फिरत किरत गुरता तो भाव असली गुरपद की अरशां तो आई पदवी दे वास्ते नहीं है, पर सुमत देन वाली मंजियां वर्गी गुरमुख पदवी दे वर्गी ये पदवी हो सकती है। कहन तो भाव है कि जिहड़ा सतगुरां ने बार बार ये वचन किया है कि गुरियाई भी मिलेगी, ये भाव के असली गुरपद जिहड़ा सतगुरु जी ने हर राय जी नूं दिता है उस तो मुराद नहीं है। जिस तरह के सतगुरु जी पहले समयां दे विच मसंद बना देंदे सन जां मंजियां दी स्थापना सतगुरु अमरदास सच्चे पातशाह जी ने कीते, इस तरह की कोई मुराद है सतगुरां दे कहण तो? ये जिहड़ा प्रसंग है सतगुरु गोबिंद सिंह सच्चे पातशाह जी दे समय दे विच आवेगा उत्थे विस्तार दे नाल इहदा खुलासा होवेगा। सिख संगत मैं तुमरो बंश, होए पूज सबके अवतंश। सतगुरु जी कहिंदे ने कि सिख संगत दे विच तेरी वंश बहुत ही ज्यादा उज्जल ते पूजनीक होवेगी। आनी राय रह मस्त ना बोले, ब्रह्म ज्ञान में बिरती अडोले। कवि संतोख सिंह जी लिखते ने कि छोटा पुत्र से सतगुरां दा आनी राय, वह तो हमेशा मस्त ही रहिंदा सी, वह कदे नहीं सी बोलदा, ब्रह्म ज्ञान दे विच उहदी बिरती अडोल सी, उहने सतगुरु हरगोबिंद सच्चे पातशाह जी दे चरणा दे विच कोई भी बेनती नहीं कीती। तिम सिरि तेग बहादुर दोए, हाथ जोर निमरी सिर होए। तेग बहादुर जी ने भी कोई बेनती नहीं कीती, अनी राय ने भी कोई बेनती नहीं कीती, पर तेग बहादुर जी दे वल्लों नानकी जी ने अर्जां बेनतियां कीतियां, हाथ जोड़ के इन्हां दोवां ने सिर ही निवाया। पुण संगत यार ब्रिंद मसंद, श्री हर गोविंद कहियो बिलंद। इस तों बाद सारी संगत नूं ते सारिआं मसंदां नूं सुणा के सतगुरु हरगोबिंद सच्चे पातशाह जी ने उच्ची आवाज़ दे विच इस तरह वचन कीता। कहिंदे ने मम सरूप अब श्री हर राय, मम समान होए मोद उपाए। सतगुरु हरगोबिंद सच्चे पातशाह जी कहिंदे ने कि अज तों बाद सतगुरु हर राय सच्चे पातशाह जी मेरा स्वरूप ने, मेरे विच ते इहदे विच समानता है, कोई भेद नहीं है। जिस तरह तुसी मेरे नाल प्रेम करदे हो इसे तरह इन्हां दा भी सन्मान करना ते प्रेम करना। ए सबहिन को ले संभार, करें उतारन भव जल पार। सारियां नूं सुना के सतगुरु जी कहिंदे ने कि अज तों बाद सारियां संगतां दे यही वाली होणगे, यही सारियां दी सांभ संभाल करनगे ते भवजल सागर तों यही तुहानूं सारियां नूं पार करनगे। शरदा धरै काम ना पावे, जो तरके सब अपन गवावे। सतगुरु हरगोबिंद सच्चे पातशाह जी ने वचन कीता कि जिहड़ा भी इन्हां सतगुरां दे उत्ते शरदा नूं धारण करेगा ओदियां कामनावां पूरियां होणगियां, पर जिहड़ा तर्क पेश करेगा दलीलां देवेगा उह अपना आप गवा बणेगा। लोक परलोक दुखी सो रहे, सुख को लेश मात्र नहीं लहे। सतगुरु हरगोबिंद ने आख्या कि जिहड़ा भी सतगुरु हर राय सच्चे पातशाह जी दे नाल द्वैष भाव रखेगा वह लोक दे विच ते परलोक दे विच दुखां दा भोग भोगेगा, सुख को लेश मात्र नहीं लहै। जिहड़ा भी इन्हां दे नाल द्वैष भाव रखेगा उहदे वास्ते लोक ते परलोक दे विच इक लेश मात्र भी सुख नहीं होणगे। इस तरीके दे नाल उस वेले सतगुरु हरगोबिंद सच्चे पातशाह जी ने हुक्म कीता, साडे थां श्री हर राय जी नूं, समझ सतगुरु शीस चुकाना सबने जो आग्या करन सो सिर मथे मन कारज सिरे चढ़ाना सबने गुरु नानक दा रूप सतवाए पिन भेद ना कोई रखाना सबने ओही जोत ते जुगत करतार सिंगा हिरदे विच ज्ञान वसाना सबने।
सतगुरां ने आख्या कि जोत भी ओही है, जुगती भी ओही है, हिरदे दे विच ज्ञान दा वासा है। जोत ओही जुगत साए सहकाया फेर पलटी है। इस महावाक दे अनुसार गुरु दी जोत जुगती ओही हुंदी है, सिर्फ शरीर दा बदलाव हुंदा है। सतगुरु हरगोबिंद सच्चे पातशाह जी कहिंदे ने असीं सिर्फ अपने चोले नूं बदलन लगे हैं, असीं अपनी जोत नूं इहदे विच लीन कर दिता है, इस करके इहदे चरणां दे विचों ही सारा कुछ मिलेगा।
सब सुन कर तब गरीब निवाई आप जथा आयस फरमाई।
सुन के सतगुरु हरगोबिंद सच्चे पातशाह जी दे हुक्म नूं सारयां ने उस वेले सतगुरु हरराय सच्चे पातशाह जी दे चरणां दे विच अपनियां धौणां नूं चुकाया, जथा आयस फरमाई। सारे कहिंदे ने हे सच्चे पातशाह जिस तरह तुहाडी आग्या उवें होवेगी।
सो सब के सिर पारे हितवारी मन सादर आनंद तारी।
ਸਾਰਿਆਂ ਨੇ ਹੱਥ ਜੋੜ ਕੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੋ ਤੁਸੀਂ ਹੁਕਮ ਕਰਦੇ ਹੋ ਉਹ ਸਾਡੇ ਹਿੱਤ ਦੇ ਵਾਸਤੇ ਹੁੰਦਾ ਹੈ, ਸਾਡੇ ਭਲੇ ਦੇ ਵਾਸਤੇ ਹੁੰਦਾ ਹੈ। ਸਾਰਿਆਂ ਨੇ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਨਮਸਕਾਰਾਂ ਕੀਤੀਆਂ ਅਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਪ੍ਰਵਾਨ ਕੀਤਾ।
ਜਿਮ ਸ੍ਰੀ ਅਰਜਨ ਤੇ ਤੁਮ ਲਖ ਤਿਮ ਹੀ ਤੁਮ ਤੇ ਸਭ ਪਿਖ।
ਸਾਰੇ ਹੱਥ ਜੋੜ ਕੇ ਕਹਿੰਦੇ ਨੇ ਕਿ हे ਸੱਚੇ ਪਾਤਸ਼ਾਹ ਜਿਸ ਤਰ੍ਹਾਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਅਸੀਂ ਉਹਨਾਂ ਦੀ ਜਗ੍ਹਾ ਦੇ ਉੱਤੇ ਤੁਹਾਨੂੰ ਪ੍ਰਵਾਨ ਕੀਤਾ, ਇਸੇ ਤਰ੍ਹਾਂ ਸੱਚੇ ਪਾਤਸ਼ਾਹ ਤੁਹਾਡੀ ਜਗ੍ਹਾ ਦੇ ਉੱਤੇ ਅਸੀਂ ਅੱਜ ਤੋਂ ਬਾਅਦ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਨੂੰ ਪ੍ਰਵਾਨ ਕਰਦੇ ਹਾਂ।
ਸਪਤਮ ਗੁਰੂ ਸਰੂਪ ਇਹ ਹੋਏ ਗੁਰਤਾ ਦਈ ਤਵੈ ਤੇ ਜੋਏ।
ਸਾਰੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਸੱਤਵੀਂ ਜਗ੍ਹਾ ਦੇ ਉੱਤੇ ਇਹ ਗੁਰੂ ਦਾ ਸਰੂਪ ਬਣ ਗਏ ਨੇ, ਕਿਉਂਕਿ ਸੱਚੇ ਪਾਤਸ਼ਾਹ ਤੁਸੀਂ ਸਵੈਮ ਆਪਣੀ ਗੁਰਿਆਈ ਇਹਨਾਂ ਨੂੰ ਦੇ ਦਿੱਤੀ।
ਜਿਸ ਥਲ ਦਿਪੈ ਆਪ ਕੀ ਜੋਤ ਤੇਜ ਪ੍ਰਤਾਪ ਉਦਾਰ ਅਦੋਤ।
ਸਾਰੇ ਕਹਿੰਦੇ ਨੇ ਸੱਚੇ ਪਾਤਸ਼ਾਹ ਜਿਹੜੀ ਜਗ੍ਹਾ ਦੇ ਉੱਤੇ ਤੁਹਾਡੀ ਜੋਤ ਪ੍ਰਕਾਸ਼ਮਾਨ ਹੋਵੇਗੀ ਉਸ ਜਗ੍ਹਾ ਦਾ ਜਿਹੜਾ ਤੇਜ ਪ੍ਰਤਾਪ ਹੈ ਉਹ ਸਾਰਿਆਂ ਤੋਂ ਉੱਚਾ ਤੇ ਨਵਾਂ ਹੋਵੇਗਾ।
ਬ੍ਰਿੰਦ ਮਸਾਂਦ ਬਿਲਾਂਦ ਬਖਾਨੀ ਸਭ ਸੰਗਤ ਬੋਲੀ ਤਬ ਬਾਣੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਾਰਿਆਂ ਮਸੰਦਾਂ ਨੇ ਤੇ ਵੱਡੇ ਵੱਡੇ ਸਾਰਿਆਂ ਸ਼੍ਰੋਮਣੀ ਸਿੱਖਾਂ ਨੇ ਤੇ ਸਾਰੀ ਆਮ ਸੰਗਤ ਨੇ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਗੁਰੂ ਸਵੀਕਾਰ ਕੀਤਾ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਤੁਹਾਡੇ ਹੁਕਮ ਨੂੰ ਹਮੇਸ਼ਾ ਸਦੀਵੀ ਤੌਰ ਦੇ ਉੱਤੇ ਅਸੀਂ ਮੰਨਦੇ ਰਵਾਂਗੇ। ਉਸ ਵੇਲੇ ਸਾਰੀਆਂ ਸੰਗਤਾਂ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਝੁਕੀਆਂ। ਇਸ ਤਰੀਕੇ ਦੇ ਨਾਲ ਵਾਪਰਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ
नानक दी जय नाम दान राखो ही है परोय। याही कुल ते प्रगट होय ताही कुल को नाम। पुन द्वादस गुरिंड को मेरी है परनाम।